ਮੂਏ ਕਹੁ ਕਹੁ ਮਾਰੇ ਕੌਣ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਪਿੱਛੇ ਬਚਨ ਆਖਿਆ ਸੀ, ਬਿਨ ਮਾਰੇ ਕਿਉਂ ਕੀਮਤ ਪਾਏ। ਜਿੰਨਾ ਚਿਰ ਅਸੀਂ ਮਨ ਨੂੰ ਨਹੀਂ ਮਾਰ ਲੈਂਦੇ ਉਨਾ ਚਿਰ ਵਾਹਿਗੁਰੂ ਦੀ ਕੀਮਤ ਨਹੀਂ ਪੈ ਸਕਦੀ। ਤੇ ਮਹਾਰਾਜ ਜੀ, ਅਸੀਂ ਮਨ ਮਾਰ ਲਿਆ ਤੇ ਕੀ ਉਹਨੂੰ ਫਿਰ ਮੁੜ ਕੇ ਆ ਕੇ ਮੌਤ ਵਾਪਰੇਗੀ? ਤਾਂ ਸਤਿਗੁਰੂ ਕਹਿੰਦੇ ਨੇ, ਨਹੀਂ, ਮੂਏ ਕਹੁ ਕਹੁ ਮਾਰੇ ਕੌਣ। ਕਹਿੰਦੇ ਜਿਹੜਾ ਇੱਕ ਵਾਰੀ ਬੰਦਾ ਮਾਰੀ ਗਿਆ ਤੇ ਉਹਨੂੰ ਫਿਰ ਦੁਬਾਰਾ ਕੌਣ ਮਾਰਦਾ ਬਈ? ਜਿਹੜਾ ਇੱਕ ਵਾਰੀ ਆਦਮੀ ਮਰ ਜਾਵੇ ਉਹਨੂੰ ਦੁਬਾਰਾ ਕੌਣ ਮਾਰਦਾ? ਕੋਈ ਵੀ ਨਹੀਂ ਮਾਰ ਸਕਦਾ, ਇੱਕੋ ਵਾਰੀ ਤੇ ਮਰਨਾ ਪੈਂਦਾ, ਬਾਰ ਬਾਰ ਥੋੜ੍ਹਾ ਆਦਮੀ ਮਰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਾਣੀ ਵਿੱਚ ਸਾਨੂੰ ਸਿੱਖਿਆ ਬਖਸ਼ੀ ਹੈ, ਐਸੇ ਮਰੋ ਜੇ ਬਹੁਰ ਨਾ ਮਰਨਾ। ਅਤੇ ਭਗਤ ਕਬੀਰ ਜੀ ਵੀ ਕਹਿੰਦੇ ਨੇ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਤੁਸੀਂ ਐਸੀ ਮਰਨੀ ਮਰੋ ਜਿਸ ਕਰਕੇ ਬਾਰ ਬਾਰ ਨਾ ਤੁਹਾਨੂੰ ਮਰਨਾ ਪਵੇ। ਮੂਏ ਕਹੁ ਦਾ ਅਰਥ ਹੈ ਵੀ ਜਦੋਂ ਇੱਕ ਵਾਰੀ ਸਾਡਾ ਮਨ ਮਰ ਗਿਆ, ਭਾਵ ਮਨ ਦੇ ਸੰਕਲਪ ਵਿਕਲਪ ਸ਼ਾਂਤ ਹੋ ਗਏ, ਇਹ ਮਰੇ ਮਨ ਦੀ ਅਵਸਥਾ ਹੈ। ਕਿਉਂਕਿ ਜੇ ਤਾਂ ਸਰੀਰ ਵਿੱਚ ਸਵਾਸ ਚੱਲਦੇ ਨੇ, ਨਬਜ਼ ਚੱਲਦੀ, ਸਾਡਾ ਸਰੀਰ ਉਨ੍ਹਾਂ ਚਿਰ ਤੱਕ ਜੀਵਤ ਮੰਨਿਆ ਜਾਂਦਾ, ਅਤੇ ਜਦੋਂ ਸਵਾਸ ਰੋਗੇ ਨਬਜ਼ ਠੰਡੀ ਹੋ ਗਈ, ਕਹਿੰਦੇ ਹੁਣ ਮਰ ਗਿਆ। ਅਤੇ ਜਿਹੜੀ ਸਾਡੇ ਮਨ ਦੀ ਜਿਹੜੀ ਜ਼ਿੰਦਗੀ ਹੈ ਉਹ ਸੰਕਲਪਾਂ ਵਿਕਲਪਾਂ ਦੇ ਆਸਰੇ ਹੈ। ਜਦੋਂ ਸੰਕਲਪ ਵਿਕਲਪ ਸ਼ਾਂਤ ਹੋ ਜਾਂਦੇ ਨੇ ਉਸ ਵੇਲੇ ਮਨ ਵੀ ਮਰ ਜਾਂਦਾ। ਇਹ ਨਿਸ਼ਾਨੀ ਹੈ, ਜਦੋਂ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਕੋਈ ਫੁਰਨਾ ਨਾ ਉੱਠੇ ਉਸ ਵੇਲੇ ਮਨ ਮਰਿਆ ਹੁੰਦਾ। ਪਰ ਇਹ ਅਵਸਥਾ ਬਹੁਤ ਔਖੀ ਹੀ ਕਿਸੇ ਨੂੰ ਉਪਲਬਧ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਦੋਂ ਇੱਕ ਵਾਰੀ ਕੋਈ ਮਨ ਮਰ ਜਾਂਦਾ ਹੈ, ਦੱਸੋ ਇਹਨੂੰ ਫਿਰ ਕੌਣ ਮਾਰਦਾ? ਪਾਓ ਦੁਬਾਰਾ ਇਸ ਨੂੰ ਕੋਈ ਵੀ ਨਹੀਂ ਮਾਰ ਸਕਦਾ।
ਡਰੇ ਕਹੁ ਕੈਸਾ ਡਰ ਕਵਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਇੱਕ ਵਾਰੀ ਮਨ ਉਸ ਨਿਰਭਉ ਦਾ ਸਿਮਰਨ ਕਰਕੇ, ਅਤੇ ਨਡਰੇ ਦਾ ਅਰਥ ਹੈ ਨਡਰ ਹੋ ਗਿਆ, ਨਿਰਭਉ ਸਰੂਪ ਨਿਰਭਉ ਅਵਸਥਾ ਨੂੰ ਪ੍ਰਾਪਤ ਹੋ ਗਿਆ, ਨਡਰੇ ਕੋ ਕੈਸਾ ਡਰ ਕਵਨ। ਜਦੋਂ ਮਨ ਇੱਕ ਵਾਰੀ ਮੌਤ ਦੇ ਡਰ ਤੋਂ ਰਹਿਤ ਹੋ ਗਿਆ, ਤਾਂ ਫਿਰ ਦੱਸੋ ਉਹਨੂੰ ਹੋਰ ਡਰ ਕਿਹੋ ਜਿਹਾ ਉਹਨੂੰ ਨੇੜੇ ਟੁੱਕ ਸਕਦਾ ਸੀ? ਭਾਵ ਜਿਹੜਾ ਇੱਕ ਵਾਰੀ ਮਰ ਜਾਵੇ ਉਹਨੂੰ ਦੁਬਾਰਾ ਮੌਤ ਦਾ ਡਰ ਖਤਮ ਹੋ ਜਾਂਦਾ ਹੈ, ਜਿਹੜਾ ਇੱਕ ਵਾਰੀ ਨਡਰ ਹੋ ਗਿਆ, ਕੈਸਾ ਡਰ ਕਵਨ, ਉਹਨੂੰ ਕਿਹੋ ਜਿਹਾ ਡਰ ਅਤੇ ਕਿਹੜਾ ਡਰ ਉਹਨੂੰ ਭਾਈ ਡਰਾ ਸਕਦਾ ਹੈ? ਪਾਵੋ ਦੇ ਨੇੜੇ ਕੋਈ ਡਰ ਪੈ ਵੀ ਨਹੀਂ ਆ ਸਕਦਾ।
ਸ਼ਬਦ ਪਛਾਣੈ ਤੀਨੇ ਪੌਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਨਾ, ਅਤੇ ਗੁਰੂ ਕੇ ਸ਼ਬਦ ਰਾਹੀਂ ਤਿੰਨੇ ਹੀ ਭਵਨਾਂ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲੈਂਦਾ। ਉਹ ਕਹਿੰਦਾ ਵਾਹਿਗੁਰੂ ਤਿੰਨੇ ਲੋਕਾਂ ਵਿੱਚ ਵਰਤ ਰਿਹਾ ਹੈ, ਪਤਾਲ ਵਿੱਚ ਵੀ ਉਹੀ ਹੈ, ਮਾਤ ਲੋਕ ਦੇ ਵਿੱਚ ਵੀ ਉਹੀ ਹੈ, ਅਤੇ ਅੱਗੇ ਸਵਰਗ ਦੇ ਵਿੱਚ ਵੀ, ਦੇਵ ਲੋਕ ਦੇ ਵਿੱਚ ਵੀ ਉਹੀ ਹੈ। ਸ਼ਬਦ ਪਛਾਣਾ ਤਿੰਨੇ ਪੌਣ, ਗੁਰੂ ਕੇ ਸ਼ਬਦ ਰਾਹੀਂ ਉਹ ਤਿੰਨੇ ਭਵਨਾਂ ਦੇ ਵਿੱਚ ਵਾਹਿਗੁਰੂ ਨੂੰ ਪਛਾਣ ਲੈਂਦਾ ਹੈ।
ਜਿਨ ਕਹਿਆ ਤਿਨ ਕਹਿਣ ਵਖਾਨਿਆ।
ਤੇ ਮਹਾਰਾਜ ਕੀ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਆਖਿਆ ਜਾ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਗੱਲ ਬਹੁਤ ਔਖੀ ਹੈ। ਜਿਨ ਕਹਿਆ, ਜਿਸਨੇ ਭਾਈ ਆਖਿਆ ਹੈ, ਤਿਨ ਕਹਿਣ ਵਖਾਨਿਆ, ਅਤੇ ਉਸਨੇ ਤਾਂ ਭਾਈ ਕਹਿਣ ਦਾ ਅਰਥ ਹੈ ਜੋ ਕੁਛ ਪਹਿਲਾਂ ਰਿਸ਼ੀਆਂ ਮੁਨੀਆਂ ਨੇ ਜਾਂ ਕਿਸੇ ਮਹਾਂਪੁਰਖ ਨੇ ਆਖਿਆ ਉਹੀ ਗੱਲ ਰਿਪੀਟ ਕੀਤੀ ਹੈ। ਆਪਣੇ ਵੱਲੋਂ ਤਾਂ ਨਵਾਂ ਤਾਂ ਕੋਈ ਕੁਛ ਕਹਿ ਨਹੀਂ ਸਕਦਾ। ਜਿਸਨੇ ਕੁਝ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਆਖਿਆ ਵੀ ਹੈ, ਅਤੇ ਉਸਨੇ ਕਹਿਣ ਦਾ ਅਰਥ ਹੈ ਜਿਹੜਾ ਪਹਿਲਾਂ ਹੀ ਆਖਿਆ ਹੋਇਆ ਹੈ ਉਹੀ ਗੱਲ ਉਸਨੇ ਬਾਰ ਬਾਰ ਉਸਨੂੰ ਰਿਪੀਟ ਕੀਤਾ ਹੈ, ਕੋਈ ਆਪਣੇ ਵੱਲੋਂ ਕੋਈ ਨਵਾਂ ਅਨੁਭਵ ਤੇ ਕੋਈ ਪੰਡਿਤ ਦੱਸ ਨਹੀਂ ਸਕਦਾ।
ਜਿਨ ਬੂਝਿਆ ਤਿਨ ਸਹਿਜ ਪਛਾਣਿਆ।
ਲਹੁਣ ਉਹਦੇ ਮੁਕਾਬਲੇ ਤੇ ਸਤਿਗੁਰੂ ਕਹਿੰਦੇ ਨੇ, ਜਿਸਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਲਿਆ ਹੈ ਤੇ ਉਸਨੇ ਫਿਰ ਸਹਿਜ ਪਛਾਣਿਆ, ਵੀ ਗਿਆਨ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਛਾਣਿਆ। ਜਿਸਨੇ ਉਹਨੂੰ ਸਮਝਿਆ ਹੈ ਉਸਨੇ ਗਿਆਨ ਦੁਆਰਾ ਉਸਨੂੰ ਪਛਾਣ ਲਿਆ। ਭਾਵ ਕਹਿਣ ਦੇ ਨਾਲ ਤੇ ਕੁਛ ਨਹੀਂ ਪ੍ਰਾਪਤ ਹੁੰਦਾ, ਤੇ ਜਦੋਂ ਕੋਈ ਅਮਲੀ ਰੂਪ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਉਹ ਭਾਈ ਗਿਆਨ ਦੁਆਰਾ ਉਸ ਨੂੰ ਪਛਾਣਦਾ ਹੈ।
ਦੇਖ ਵਿਚਾਰ ਮੇਰਾ ਮਨ ਮਾਨਿਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਬੜੀ ਅਗਾਧ ਬੋਧ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦੇਖ ਵਿਚਾਰ ਮੇਰਾ ਮਨ ਮਾਨਿਆ, ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਵਿਚਾਰ ਕਰਕੇ ਤੇ ਫਿਰ ਉਹਨੂੰ ਦੇਖ ਕੇ ਮੇਰਾ ਮਨ ਮਾਨਿਆ, ਹੁਣ ਮੇਰਾ ਮਨ ਮੰਨ ਗਿਆ ਹੈ।
ਕੀਰਤ ਸੂਰਤ ਮੁਕਤ ਇੱਕ ਨਾਈ।
ਤੇ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਦੁਨੀਆਂ ਦੇ ਵਿੱਚ ਜਿਹੜੀ ਵਡਿਆਈ ਹੈ ਤੇ ਸੂਰਤ ਅਰਥ ਸੁੰਦਰਤਾ ਹੈ ਤੇ ਮੁਕਤੀ ਹੈ, ਇਹ ਕਿਵੇਂ ਪ੍ਰਾਪਤ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੀਰਤ ਸੂਰਤ ਮੁਕਤ ਇੱਕ ਨਾਈ, ਇੱਕ ਇੱਕ ਪੰਕਤੀ ਹੈ ਤੇ ਸਤਿਗੁਰੂ ਮਹਾਰਾਜ ਦੇ ਸ਼ਬਦ ਵੀ ਬੜੇ ਥੋੜੇ ਨੇ, ਅੱਖਰ ਵੀ ਥੋੜੇ ਵਰਤੇ ਨੇ, ਪਰ ਸਿਧਾਂਤ ਬਹੁਤ ਡੂੰਘਾ ਹੈ। ਸਤਿਗੁਰੂ ਕਹਿੰਦੇ ਨੇ ਕੀਰਤ ਸੂਰਤ ਮੁਕਤ ਇੱਕ ਨਾਈ, ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਕੀਰਤ ਦਾ ਅਰਥ ਸਾਰੀ ਵਡਿਆਈ ਹੈ ਤੇ ਉਸ ਨਾਮ ਦੇ ਵਿੱਚ ਹੀ ਸੂਰਤ ਦਾ ਅਰਥ ਸਾਰੀ ਸੁੰਦਰਤਾ ਹੈ ਤੇ ਉਸੇ ਨਾਮ ਦੇ ਵਿੱਚ ਹੀ ਮੁਕਤੀ ਹੈ। ਭਾਵ ਤੁਸੀਂ ਇੱਕ ਨਾਮ ਦੇ ਨਾਲ ਜੁੜੋ, ਇਹਦੇ ਨਾਲ ਤੁਹਾਨੂੰ ਵਡਿਆਈ ਵੀ ਸੁੰਦਰਤਾ ਵੀ ਤੇ ਮੁਕਤੀ ਵੀ, ਇਹ ਚੀਜ਼ਾਂ ਬੜੀਆਂ ਦੁਰਲੱਭ ਨੇ, ਇਹ ਸਾਰੀਆਂ ਹੀ ਮਿਲ ਸਕਦੀਆਂ ਹਨ।
ਤਹੀ ਨਿਰੰਜਨ ਰਹਿਆ ਸਮਾਈ।
ਹਜ਼ੂਰ ਕਹਿੰਦੇ ਨੇ ਤਹੀ ਉੱਥੇ ਹੀ, ਭਾਵ ਜਿੱਥੇ ਨਾਮ ਹੈ ਉੱਥੇ ਹੀ ਉਹ ਨਿਰੰਜਨ ਜੋ ਸ਼ੁੱਧ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਉਹ ਵੀ ਉੱਥੇ ਹੀ ਸਮਾ ਰਿਹਾ ਹੈ। ਭਾਵ ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ ਉੱਥੇ ਵਾਹਿਗੁਰੂ ਪਰਮੇਸ਼ਰ ਵੀ ਆਪ ਆ ਜਾਂਦਾ ਹੈ।
ਘਰ ਵਿਆਪ ਰਹਿਆ ਨਿਜ ਠਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਨਿਜ ਘਰ ਆਪਣੇ ਘਰ ਦੇ ਵਿੱਚ ਤੇ ਨਿਜ ਠਾਈ ਆਪਣੇ ਠਾਈ ਦਾ ਅਰਥ ਹੈ ਟਿਕਾਣੇ ਤੇ। ਭਾਵ ਉਹ ਵਾਹਿਗੁਰੂ ਆਪਣੇ ਘਰ ਦੇ ਵਿੱਚ ਆਪਣੇ ਟਿਕਾਣੇ ਤੇ ਵਿਆਪ ਰਿਹਾ, ਵੀ ਉੱਥੇ ਵਾਹਿਗੁਰੂ ਪਰਮੇਸ਼ਰ ਵਿਆਪ ਰਿਹਾ ਹੈ, ਭਾਵ ਸਥਿਤ ਹੋ ਰਿਹਾ ਹੈ। ਉਹ ਵਾਹਿਗੁਰੂ ਆਪਣੇ ਘਰ ਦੇ ਵਿੱਚ, ਭਾਵ ਆਪਣੇ ਘਰ ਸੱਚਖੰਡ ਦੇ ਵਿੱਚ ਤੇ ਨਿਜ ਠਾਈ ਉਹ ਆਪਣੇ ਸਿੰਘਾਸਨ ਦੇ ਉੱਤੇ ਬੈਠਾ ਹੈ।
ਉਸਤਤ ਕਰਹਿ ਕੇਤੇ ਮਨ ਪ੍ਰੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉੱਥੇ ਕਿੰਨੇ ਹੀ ਮੁਨੀ ਲੋਕ, ਭਾਵ ਰਿਸ਼ੀ ਮੁਨੀ, ਮੁਨੀ ਦਾ ਅਰਥ ਜਿਹੜਾ ਮੋਨੀ ਸ਼ਬਦ ਤੋਂ ਮੁਨੀ ਸ਼ਬਦ ਬਣੇ। ਮੋਨੀ ਕਹਿੰਦੇ ਨੇ ਵੀ ਜਿਹੜਾ ਚੁੱਪ ਚਾਪ ਬੈਠ ਕੇ ਸਮਾਧੀ ਲਾਵੇ, ਕਹਿੰਦੇ ਮੁਨੀ ਹੈ। ਉਸਤਤ ਕਰਹਿ ਕੇਤੇ ਮਨ ਪ੍ਰੀਤ, ਕਿੰਨੇ ਹੀ ਮੁਨੀ ਲੋਕ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਉਸਤ ਕਰਦੇ ਨੇ ਤੇ ਨਾਲ ਪ੍ਰੀਤ, ਉਹਦੀ ਪ੍ਰੀਤ ਵਿੱਚ ਹਮੇਸ਼ਾ ਲਈ ਉਹ ਸਰਸ਼ਾਰ ਰਹਿੰਦੇ ਹਨ। ਅਥਵਾ ਪ੍ਰੀਤ ਦਾ ਅਰਥ ਹੈ ਪ੍ਰੇਮ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਉਸਤ ਕਰ ਰਹੇ ਹਨ।
ਤਨ ਮਨ ਸੂਚੈ ਸਾਚ ਸੋਚੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਤਨ ਕਰਕੇ ਵੀ ਤੇ ਮਨ ਕਰਕੇ ਵੀ ਸੂਚੈ ਦਾ ਅਰਥ ਹੈ ਵੀ ਉਹ ਸੁੱਚੇ ਪਵਿੱਤਰ ਹੋ ਜਾਂਦੇ ਨੇ। ਕਿਉਂ? ਸਾਚ ਸੋਚੀਤ, ਤੇ ਉਹਨਾਂ ਦੇ ਚਿੱਤ ਵਿੱਚ ਉਹ ਸੱਚ ਸਰੂਪ ਵਾਹਿਗੁਰੂ ਤੇ ਸੱਚਾ ਨਾਮ ਵਸ ਜਾਂਦਾ ਹੈ।
ਨਾਨਕ ਹਰ ਭਜ ਨੀਤਾ ਨੀਤ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਨੀਤਾ ਨੀਤ ਦਾ ਅਰਥ ਹੈ ਨਿਤ ਨਿਤ, ਭਾਵ ਹਮੇਸ਼ਾ ਹੀ ਵਾਹਿਗੁਰੂ ਦਾ ਭਜਨ ਕਰਦੇ ਰਹਿੰਦੇ ਨੇ। ਤੇ ਭਾਈ ਸਾਨੂੰ ਵੀ ਸਾਰਿਆਂ ਨੂੰ ਉਸ ਵਾਹਿਗੁਰੂ ਦਾ ਹਮੇਸ਼ਾ ਭਜਨ ਕਰਨਾ ਚਾਹੀਦਾ ਹੈ।
ਗੌੜੀ ਗੁਆਰੇਰੀ ਮਹੱਲਾ ਪਹਿਲਾ, ਨਾ ਮਨ ਮਰੈ ਨਾ ਕਾਰਜ ਹੋਏ।
ਤੇ ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਕੁਝ ਜਗਿਆਸੂਆਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਪਹਿਲਾਂ ਸਾਨੂੰ ਇਹ ਦੱਸੋ ਉਹ ਵਾਹਿਗੁਰੂ ਪਰਮੇਸ਼ਰ ਨਿਰਗੁਣ ਸਰੂਪ ਉਹ ਕਿਵੇਂ ਵਸ ਹੋ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਨਿਰਗੁਣ ਰਾਮ ਗੁਣ ਹੈ ਵਸ ਹੋਏ। ਜਿਹੜਾ ਉਹ ਨਿਰਗੁਣ ਰਾਮ ਵਾਹਿਗੁਰੂ ਪਰਮੇਸ਼ਰ ਹੈ ਔਰ ਉਹ ਗੁਣਾਂ ਦੇ ਵਸ ਹੁੰਦਾ, ਕਿਉਂਕਿ ਉਹ ਜਿਹੜੇ ਗੁਣ ਨੇ ਨਾ ਉਸ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਮਨੁੱਖ ਨੂੰ ਲੈ ਜਾਂਦੇ ਨੇ। ਜਿਵੇਂ ਹੁਣ ਫਰਜ਼ ਕਰੋ ਨਿਰਭਉ ਅਤੇ ਨਿਰਵੈਰ ਇਹ ਵਾਹਿਗੁਰੂ ਦੇ ਗੁਣ ਨੇ, ਅਤੇ ਜਦੋਂ ਮਨੁੱਖ ਵੀ ਹੌਲੀ ਹੌਲੀ ਨਿਰਭਉ ਅਤੇ ਨਿਰਵੈਰਤਾ ਦੇ ਗੁਣ ਧਾਰਨ ਕਰ ਲਵੇ ਤਾਂ ਉਹ ਪਰਮਾਤਮਾ ਦੇ ਨੇੜੇ ਹੋ ਜਾਂਦਾ। ਅਤੇ ਹੋਰ ਵੀ ਵਾਹਿਗੁਰੂ ਪਰਮੇਸ਼ਰ ਦੇ ਬੇਅੰਤ ਗੁਣ ਨੇ। ਸਤਿਗੁਰੂ ਦੇ ਬਚਨ ਹੈ ਉਸ ਵਾਹਿਗੁਰੂ ਦੇ ਇੰਨੇ ਗੁਣ ਨੇ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਾਰਨ ਨਾ ਸਾਕੋ ਤੂੰ ਠਾਕਰ ਊਚ ਭਗਵਾਨ। ਉਸ ਵਾਹਿਗੁਰੂ ਦੇ ਗੁਣ ਕੈਸੇ ਨੇ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ। ਇਹ ਐਸੇ ਵਾਹਿਗੁਰੂ ਦੇ ਗੁਣ ਨੇ। ਸਤਿਗੁਰੂ ਕਹਿੰਦੇ ਨੇ ਨਿਰਗੁਣ ਰਾਮ, ਉਹ ਜਿਹੜਾ ਨਿਰਗੁਣ ਸਰੂਪ ਰਾਮ ਵਾਹਿਗੁਰੂ ਹੈ ਉਹ ਪਾਈ ਗੁਣਾਂ ਦੇ ਵਸ ਹੁੰਦਾ ਹੈ। ਆਪ ਨਿਵਾਰ ਵਿਚਾਰੇ ਸੋਏ, ਫਿਰ ਉਹਦੀ ਮਹਾਰਾਜ ਵਿਚਾਰ ਕਿਵੇਂ ਹੁੰਦੀ ਹੈ? ਹਜ਼ੂਰ ਕਹਿੰਦੇ ਨੇ ਜਿਹੜਾ ਮਨੁੱਖ ਆਪ ਨਿਵਾਰ ਆਪਣੇ ਆਪੇ ਨੂੰ ਛੱਡ ਦੇਵੇ, ਭਾਵ ਅਸੀਂ ਜੋ ਵੀ ਕੋਈ ਸਾਧਨਾ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, ਕੋਈ ਪੁੰਨ ਦਾਨ ਤੀਰਥ ਵਰਤ ਕਰਦੇ ਹਾਂ, ਇਹਨਾਂ ਦਾ ਹੰਕਾਰ ਛੱਡ ਦਿਓ। ਅਤੇ ਜਦੋਂ ਮਨੁੱਖ ਆਪਣੇ ਕੀਤੇ ਦਾ ਹੰਕਾਰ ਛੱਡ ਦਿੰਦਾ ਹੈ ਆਪ ਨਿਵਾਰ ਵਿਚਾਰੇ ਸੋਏ, ਫਿਰ ਉਸ ਵਾਹਿਗੁਰੂ ਦੀ ਵਿਚਾਰ ਪ੍ਰਾਪਤ ਹੋ ਜਾਂਦੀ। ਜਿਹੜਾ ਮਨੁੱਖ ਆਪਣੇ ਆਪੇ ਦੇ ਵਿੱਚ ਹੀ ਰਹਿੰਦਾ ਹੈ ਉਹਨੂੰ ਵਾਹਿਗੁਰੂ ਦੀ ਵਿਚਾਰ ਨਹੀਂ ਹੋ ਸਕਦੀ। ਜਿਹੜਾ ਆਪਣੇ ਸਾਰੇ ਗੁਣਾਂ ਦਾ ਗਿਆਨ ਦਾ ਸਾਧਨਾ ਦਾ ਹੰਕਾਰ ਛੱਡ ਦੇਵੇ ਉਹਨੂੰ ਫਿਰ ਵਾਹਿਗੁਰੂ ਦੀ ਵਿਚਾਰ ਪ੍ਰਾਪਤ ਹੁੰਦੀ ਹੈ। ਲੋਹਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਹਨ,
ਨਾ ਮਨ ਮਰੈ ਨਾ ਕਾਰਜ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਆਮ ਸਾਧਾਰਨ ਮਨੁੱਖ ਹੈ ਇਹ ਤੋਂ ਨਾ ਤਾਂ ਮਨ ਹੀ ਮਰਦਾ ਹੈ ਅਤੇ ਨਾ ਹੀ ਇਹਦਾ ਕਾਰਜ ਸਿੱਧ ਹੁੰਦਾ। ਕਾਰਜ ਕੀ ਹੈ? ਵਾਹਿਗੁਰੂ ਦੀ ਪ੍ਰਾਪਤੀ, ਜਿਵੇਂ ਪਿਛਲੇ ਸ਼ਬਦ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਦੱਸਿਆ ਸੀ, ਚਤਰਾਈ ਨਹਿ ਚੀਨਿਆ ਜਾਏ ਬਿਨ ਮਾਰੇ ਕਿਉਂ ਕੀਮਤ ਪਾਏ। ਕਾਰਜ ਹੈ ਮਿਲ ਜਗਦੀਸ਼ ਮਿਲਣ ਕੀ ਬਰੀਆ ਦਾ, ਪਰ ਨਾ ਹੀ ਕਾਰਜ ਸਿੱਧ ਹੁੰਦਾ ਅਤੇ ਨਾ ਹੀ ਆਦਮੀ ਦਾ ਮਨ ਮਰਦਾ ਹੈ। ਭਾਵ ਜਿਹੜੇ ਮਨ ਦੇ ਮਾੜੇ ਵਿਕਾਰ ਨੇ, ਮਾੜੇ ਫੁਰਨੇ ਨੇ, ਇਹ ਜਿੰਨਾ ਚਿਰ ਇਹ ਨਹੀਂ ਮਰਦੇ ਉਹਨਾਂ ਚਿਰ ਤੱਕ ਇਹ ਕਾਰਜ ਸਿੱਧ ਨਹੀਂ ਹੋ ਸਕਦਾ।
ਮਨ ਵਸ ਦੂਤਾ ਦੁਰਮਤ ਦੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਦੁਰਮਤ ਦਾ ਅਰਥ ਹੈ ਖੋਟੀ ਮਤ ਕਰਕੇ ਅਤੇ ਦੋਏ ਦਾ ਅਰਥ ਹੈ ਦੁਆਇਤ ਦਾ ਸਦਕਾ। ਮਨ ਵਸ ਦੂਤਾ, ਇਹ ਸਾਡਾ ਮਨ ਜਿਹੜੇ ਦੂਤ ਨੇ ਦੁਸ਼ਮਣ ਨੇ ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਦੇ ਵਸ ਹੋ ਰਿਹਾ ਹੈ। ਜਿਵੇਂ ਪਿੱਛੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਸੀ ਨਾ ਵੀ ਉਹ ਜਿਹੜੇ ਪੰਜ ਚੋਰ ਨੇ ਅਤੇ ਉਹ ਸਾਡੇ ਅੰਦਰੋਂ ਅੰਮ੍ਰਿਤ ਨੂੰ ਲੁੱਟ ਰਹੇ ਨੇ, ਇਸੇ ਤਰ੍ਹਾਂ ਹੀ ਜਿਹੜਾ ਮਨ ਹੈ ਇਹ ਉਹਨਾਂ ਦੂਤਾਂ ਦੇ ਉਹਨਾਂ ਵਿਕਾਰਾਂ ਦੇ ਵਸ ਹੋ ਰਿਹਾ ਹੈ।
ਮਨ ਮਾਨੈ ਗੁਰ ਤੇ ਇੱਕ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਇਹ ਮਨ ਮੰਨ ਜਾਂਦਾ ਹੈ, ਭਾਵ ਮਨ ਉਦੋਂ ਮੰਨਦਾ ਜਦੋਂ ਗੁਰੂ ਦੀ ਕਿਰਪਾ ਹੋਵੇ, ਅਤੇ ਜਦੋਂ ਗੁਰੂ ਦੀ ਕਿਰਪਾ ਹੋਵੇ ਇਹ ਮਨ ਮੰਨ ਜਾਂਦਾ ਹੈ ਇੱਕ ਹੋਏ, ਅਤੇ ਫਿਰ ਇੱਕ ਵਾਹਿਗੁਰੂ ਪਰਮੇਸ਼ਰ ਦਾ ਇਹ ਸੇਵਕ ਬਣ ਜਾਂਦਾ ਹੈ, ਭਾਵ ਇੱਕ ਵਾਹਿਗੁਰੂ ਪਰਮੇਸ਼ਰ ਦਾ ਅਨੰਨ ਭਗਤ ਬਣ ਜਾਂਦਾ ਹੈ।
ਨਿਰਗੁਣ ਰਾਮ ਗੁਣ ਹੈ ਵਸ ਹੋਏ, ਆਪ ਨਿਵਾਰ ਵਿਚਾਰੇ ਸੋਏ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਹੈ ਤੇ ਨਿਰਗੁਣ ਸਰੂਪ, ਤਿਰਗੁਣ ਅਤੀਤ ਵਾਹਿਗੁਰੂ, ਪਰ ਉਹ ਦੈਵੀ ਗੁਣਾਂ ਦੇ ਵਸ ਹੁੰਦਾ। ਜਿਹੜਾ ਮਨੁੱਖ ਚੰਗੇ ਸ੍ਰੇਸ਼ਟ ਗੁਣ ਧਾਰਨ ਕਰ ਲਵੇ, ਜਿਹੜਾ ਧਰਮ ਦਾ ਨਾਮ ਹੀ ਹੈ ਸ੍ਰੇਸ਼ਟ ਗੁਣ, ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਤੌਲ ਧਰਮ ਦਇਆ ਕਾ ਪੁੱਤ। ਇਹ ਧਾਰਮਿਕ ਤੌਲਾ ਹੈ ਪਰ ਇਹ ਦਇਆ ਦਾ ਪੁੱਤਰ ਹੈ, ਦਇਆ ਤੋਂ ਧਰਮ ਪੈਦਾ ਹੁੰਦਾ, ਦਇਆ ਇੱਕ ਗੁਣ ਹੈ। ਇਸੇ ਤਰ੍ਹਾਂ ਸੰਤੋਖ ਥਾ ਪ੍ਰਖਿਆ ਜਨਸੂਤ, ਅਤੇ ਸੰਤੋਖ ਇੱਕ ਐਸਾ ਗੁਣ ਹੈ ਜਿਸਨੇ ਸਾਰੀ ਮਰਯਾਦਾ ਨੂੰ, ਸੂਤ ਦਾ ਅਰਥ ਹੈ ਵੀ ਆਪਣੇ ਸੂਤਰ ਦੇ ਵਿੱਚ ਪਰੋ ਕੇ ਰੱਖਿਆ ਹੋਇਆ। ਇਸ ਲਈ ਸਤਿਗੁਰੂ ਕਹਿੰਦੇ ਨੇ ਦਇਆ ਅਤੇ ਸੰਤੋਖ ਇਹਨਾਂ ਤੋਂ ਧਰਮ ਪੈਦਾ ਹੁੰਦਾ, ਦਇਆ ਅਤੇ ਸੰਤੋਖ ਇਹ ਗੁਣ ਹੀ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਉਹ ਜਿਹੜਾ ਨਿਰਗੁਣ ਪਰਮੇਸ਼ਰ ਹੈ ਉਹ ਦੈਵੀ ਗੁਣਾਂ ਦੇ ਵਸ ਹੁੰਦਾ ਹੈ। ਆਪ ਨਿਵਾਰ ਵਿਚਾਰੇ ਸੋਏ, ਹਜ਼ੂਰ ਕਹਿੰਦੇ ਜਿਹੜਾ ਮਨੁੱਖ ਆਪਾਂ ਹੰਕਾਰ ਨਿਵਰਤ ਕਰ ਦਿੰਦਾ ਹੈ ਅਤੇ ਆਪਾਂ ਭਾਵ ਹੰਕਾਰ ਮੇਟ ਦਿੰਦਾ ਹੈ ਵਿਚਾਰੇ ਸੋਏ, ਉਹਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਵਿਚਾਰ ਪ੍ਰਾਪਤ ਹੋ ਜਾਂਦੀ, ਉਹ ਬ੍ਰਹਮ ਵਿਚਾਰ ਦੇ ਵਿੱਚ ਲੀਨ ਹੋ ਜਾਂਦਾ ਹੈ।
ਮਨ ਭੁੱਲੋ ਬਹੁ ਚਿਤੈ ਬੇਕਾਰ।
ਰਹਾਓ ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨ ਭੁੱਲੋ, ਜਦੋਂ ਮਨ ਆਪਣੇ ਅਸਲੀ ਮੰਤਵ ਨੂੰ ਭੁੱਲ ਜਾਂਦਾ ਹੈ। ਮਨ ਦਾ ਅਸਲੀ ਮੰਤਵ ਕੀ ਹੈ? ਸਤਿਗੁਰੂ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਤੇ ਜਦੋਂ ਆਪਣੇ ਮਨ ਆਪਣੇ ਅਸਲੀ ਲਕਸ਼ ਨੂੰ ਭੁੱਲ ਜਾਂਦਾ ਹੈ ਬਹੁ ਚਿਤਾ ਵਿਕਾਰ ਅਤੇ ਫਿਰ ਇਹ ਵਿਕਾਰ ਨੂੰ ਬਹੁਤਾ ਚਿਤਵਦਾ। ਜਦੋਂ ਮਨ ਭੁੱਲ ਜਾਂਦਾ ਹੈ ਫਿਰ ਇਹਦੇ ਵਿੱਚ ਜਿਹੜੇ ਮਾੜੇ ਫੁਰਨੇ ਨੇ ਐਵੇਂ ਪਾਪਾਂ ਦੇ ਬੁਰੇ ਖਿਆਲ ਬਹੁਤੇ ਇਹਦੇ ਮਨ ਦੇ ਵਿੱਚ ਆਉਣ ਲੱਗ ਜਾਂਦੇ ਹਨ।
ਮਨ ਭੁੱਲੋ ਸਿਰ ਆਵੇ ਭਾਰ।
ਜਦੋਂ ਮਨ ਆਪਣੇ ਅਸਲੀ ਆਸ਼ੇ ਤੇ ਉਦੇਸ਼ ਨੂੰ ਭੁੱਲ ਜਾਂਦਾ ਹੈ ਸਿਰ ਆਵੇ ਭਾਰ, ਫਿਰ ਇਹਦੇ ਸਿਰ ਉੱਤੇ ਪਾਪਾਂ ਦਾ ਭਾਰ ਆ ਜਾਂਦਾ ਹੈ।
ਮਨ ਮਾਨੈ ਹਰ ਏਕੰਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਰ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਦਾ ਮਨ ਮੰਨ ਜਾਂਦਾ ਹੈ ਤੇ ਹਰ ਏਕੰਕਾਰ ਤੇ ਫਿਰ ਇਹ ਉਸ ਇੱਕ ਓਅੰਕਾਰ ਸਰੂਪ ਵਾਹਿਗੁਰੂ ਦਾ ਸਰੂਪ ਹੋ ਜਾਂਦਾ ਹੈ।
ਮਨ ਭੁੱਲੋ ਮਾਇਆ ਘਰ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਮਨ ਆਪਣੇ ਅਸਲੀ ਏਮ ਨੂੰ ਭੁੱਲ ਜਾਂਦਾ ਹੈ ਤੇ ਫਿਰ ਮਾਇਆ ਦੇ ਘਰ ਵਿੱਚ ਚਲਿਆ ਜਾਂਦਾ ਹੈ। ਮਾਇਆ ਦਾ ਘਰ ਕੀ ਹੈ? ਵੀ ਜਿਤਨਾ ਵੀ ਸੰਸਾਰ ਹੈ, ਜਿਤਨੇ ਰੰਗ ਰੂਪ ਨੇ, ਇਹ ਮਾਇਆ ਦਾ ਹੀ ਸਾਰਾ ਪਸਾਰਾ ਹੈ। ਆਪਣੀ ਮਾਇਆ ਆਪ ਪਸਾਰੀ, ਆਪਹਿ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁਰੰਗੀ, ਸਭ ਤੇ ਰਹਿ ਨਿਆਰਾ। ਜਦੋਂ ਮਨ ਆਪਣੇ ਮੂਲ ਰੂਪ ਨੂੰ ਭੁੱਲ ਜਾਵੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਜਦੋਂ ਉਸ ਨੂੰ ਭੁੱਲ ਜਾਂਦਾ ਹੈ ਤੇ ਫਿਰ ਮਾਇਆ ਦੇ ਘਰ ਵਿੱਚ ਚਲਿਆ ਜਾਂਦਾ ਹੈ।
ਰਹਿ ਨਾ ਠਾਏ।
ਕਾਮ ਦਾ ਅਰਥ ਹੈ ਫਿਰ ਕਾਮਨਾ ਦੇ ਵਿੱਚ ਫਸ ਜਾਂਦਾ, ਕਿਉਂਕਿ ਜਿਹੜਾ ਮਨ ਹੈ ਨਾ ਉਹ ਕਿਸੇ ਨਾ ਕਿਸੇ ਕਾਮਨਾ ਦੇ ਵਿੱਚ ਹੀ ਰਹਿੰਦਾ। ਕੋਈ ਨਾ ਕੋਈ ਵਾਸ਼ਨਾ ਮਨ ਦੇ ਵਿੱਚ ਉੱਠਦੀ ਰਹਿੰਦੀ ਹੈ, ਜਿਵੇਂ ਸਾਗਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਸਾਡੇ ਮਨ ਦੀ ਹਾਲਤ ਵੀ ਉਸੇ ਤਰ੍ਹਾਂ ਦੀ ਹੈ। ਕੋਈ ਨਾ ਕੋਈ ਕਾਮਨਾ, ਕੋਈ ਨਾ ਕੋਈ ਵਾਸ਼ਨਾ ਸਾਡੇ ਮਨ ਵਿੱਚ ਪੈਦਾ ਹੁੰਦੀ ਹੀ ਰਹਿੰਦੀ ਹੈ। ਕਾਮ ਵਿਰੁੱਧ ਇਹ ਸਾਡਾ ਮਨ ਉਸ ਕਾਮਨਾ ਦੇ ਵਿੱਚ ਫਸਿਆ ਰਹਿੰਦਾ ਹੈ ਅਤੇ ਰਹਿ ਨਾ ਠਾਏ, ਅਤੇ ਫਿਰ ਇੱਕ ਥਾਂ 'ਤੇ ਇਹ ਕਦੇ ਵੀ ਟਿਕ ਕੇ ਨਹੀਂ ਰਹਿ ਸਕਦਾ, ਕਦੇ ਇੱਕ ਥਾਂ 'ਤੇ ਇਕਾਗਰ ਹੋ ਕੇ ਨਹੀਂ ਬੈਠ ਸਕਦਾ।
ਹਰ ਭਜ ਪ੍ਰਾਣੀ ਰਸਨ ਰਸਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਭਜ ਪ੍ਰਾਣੀ ਰਸਨ ਰਸਾਈ, ਇਹ ਪ੍ਰਾਣਾ ਤਾਰੀ ਜੀਵ, ਜੇ ਤੂੰ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਫਿਰ ਆਪਣੀ ਰਸਨਾ ਨੂੰ ਰਸਾ ਕੇ, ਆਪਣੀ ਰਸਨਾ ਨੂੰ ਨਾਮ ਬਾਣੀ ਦੇ ਰਸ ਵਿੱਚ ਰਸਾ ਕੇ ਹਰ ਭਜ ਵਾਹਿਗੁਰੂ ਦਾ ਭਜਨ ਕਰ, ਇਹਦੇ ਨਾਲ ਤੇਰੇ ਜੀਵਨ ਦੀ ਸਫਲਤਾ ਹੋ ਸਕਦੀ ਹੈ।
ਗੈਵਰ ਗੈਵਰ ਕੰਚਨ ਸੁਤ ਨਾਰੀ।
ਲੋ ਇਹ ਹੁਣ ਮਾਇਆ ਦਾ ਸਰੂਪ ਸਤਿਗੁਰੂ ਮਹਾਰਾਜ ਬਿਆਨ ਕਰਦੇ ਹਨ। ਮਾਇਆ ਕੇਵਲ ਕਾਗਜ਼ਾਂ ਨੂੰ, ਨੋਟਾਂ ਨੂੰ, ਡਾਲਰਾਂ ਨੂੰ ਹੀ ਨਹੀਂ ਕਿਹਾ ਜਾਂਦਾ, ਜਿਵੇਂ ਆਮ ਤੌਰ 'ਤੇ ਅਸੀਂ ਲੋਕ ਕੇਵਲ ਮਾਇਆ ਸ਼ਬਦ ਬਈ ਨੋਟਾਂ ਵਾਸਤੇ, ਡਾਲਰਾਂ ਵਾਸਤੇ ਹੀ ਵਰਤਦੇ ਹਾਂ। ਹਜ਼ੂਰ ਕਹਿੰਦੇ ਗੈਵਰ ਹੈਵਰ, ਗੈਵਰ ਦਾ ਅਰਥ ਹੈ ਹਾਥੀ, ਹੈਵਰ ਦਾ ਅਰਥ ਹੈ ਘੋੜੇ। ਆ ਜਿੰਨੇ ਹਾਥੀ ਘੋੜੇ ਨੇ ਇਹ ਵੀ ਮਾਇਆ ਦੇ ਵਿੱਚ ਹੀ ਆਉਂਦੇ ਨੇ। ਕੰਚਨ ਸੋਨਾ, ਸੁਤ ਪੁੱਤਰ, ਨਾਰੀ ਇਸਤਰੀ, ਇਹ ਸਭ ਮਾਇਆ ਦੇ ਸਰੂਪ ਹਨ।
ਬਹੁ ਚਿੰਤਾ ਪਿੜ ਚਾਲੈ ਹਾਰੇ।
ਲੋ ਜਿਹੜਾ ਮਨੁੱਖ ਬਹੁਤੀਆਂ ਇਹਨਾਂ ਗੱਲਾਂ ਦੀਆਂ ਚਿੰਤਾ ਕਰਦਾ ਹੈ, ਜਿਹੜਾ ਆਦਮੀ ਹਾਥੀ ਘੋੜਿਆਂ ਦੇ ਸੁਪਨੇ ਲੈਂਦਾ ਰਹਿੰਦਾ ਹੈ, ਜਿਹੜਾ ਮਨੁੱਖ ਹਮੇਸ਼ਾ ਲਈ ਕੰਚਨ ਅਤੇ ਕਾਮਨੀ ਦੀ ਇੱਛਾ ਕਰਦਾ ਹੈ ਅਤੇ ਪੁੱਤਰਾਂ ਦੇ ਮੋਹ ਦੇ ਵਿੱਚ ਹਮੇਸ਼ਾ ਲਈ ਫਸਿਆ ਰਹਿੰਦਾ, ਬਹੁ ਚਿੰਤਾ। ਜਿਹੜਾ ਆਦਮੀ ਇਹਨਾਂ ਚੀਜ਼ਾਂ ਦੀ ਬਹੁਤੀ ਚਿੰਤਾ ਕਰਦਾ ਹੈ, ਪਿੜ ਚਾਲੈ ਹਾਰੀ, ਵੀ ਉਹ ਆਪਣੇ ਪਿੜ ਦਾ ਅਰਥ ਹੈ ਮੈਦਾਨ ਨੂੰ, ਇਸ ਅਖਾੜੇ ਨੂੰ ਹਾਰ ਕੇ ਜਾਂਦਾ, ਕਿਉਂਕਿ ਜੀਵਨ ਇੱਕ ਸੰਘਰਸ਼ ਹੈ ਔਰ ਇਸ ਸੰਸਾਰ ਦੇ ਅਖਾੜੇ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਲਿਖਿਆ ਹੈ ਵੀ ਜਿਹੜੇ ਗੁਰਮੁਖ ਨੇ ਉਹ ਲਾਹਾ ਲੈ ਕੇ ਜਾਂਦੇ ਨੇ ਅਤੇ ਗੁਰਮੁਖ ਲਾਹਾ ਲੈ ਚੱਲੇ, ਮਨਮੁਖ ਚੱਲੇ ਮੂਲ ਗੁਆਏ ਜੀਓ। ਮਨਮੁਖ ਲਾਹਾ ਲੈ ਗਏ, ਗੁਰਮੁਖ ਲਾਹਾ ਲੈ ਗਏ, ਗੁਰਮੁਖ ਤਾਂ ਲਾਹਾ ਲੈ ਜਾਂਦੇ ਨੇ ਅਤੇ ਮਨਮੁਖ ਆਪਣਾ ਮੂਲ ਵੀ ਗੁਆ ਕੇ ਜਾਂਦੇ ਨੇ। ਹਜ਼ੂਰ ਕਹਿੰਦੇ ਜਿਹੜੇ ਮਨਮੁਖ ਆਦਮੀ ਨੇ ਪਿੜ ਚਾਲੈ ਹਾਰੀ, ਉਹ ਇਸ ਪਿੜ ਦਾ ਅਰਥ ਹੈ ਅਖਾੜੇ ਨੂੰ, ਇਸ ਬਾਜੀ ਨੂੰ ਹਾਰ ਕੇ ਜਾਂਦੇ ਹਨ।
ਜੂਏ ਖੇਲਣ ਕਾਚੀ ਸਾਰੇ।
ਇਹਦਾ ਕਾਰਨ ਕੀ ਹੈ? ਹਜ਼ੂਰ ਕਹਿੰਦੇ ਜਿਹੜੇ ਮਨਮੁਖ ਲੋਕ ਨੇ, ਮਾਇਆ ਧਾਰੀ ਲੋਕ ਨੇ, ਜੂਏ ਖੇਲਣ ਉਹ ਤੇ ਜੂਏ ਨੂੰ ਖੇਡਦੇ ਨੇ, ਭਾਵ ਉਹ ਮਾਇਆ ਦੇ ਪਿੱਛੇ ਲੱਗੇ ਹੋਏ ਨੇ ਅਤੇ ਮਾਇਆ ਦੇ ਪਿੱਛੇ ਦੌੜਨਾ ਇਹ ਜੂਆ ਖੇਡਣ ਵਾਲੀ ਗੱਲ ਹੈ। ਹਜ਼ੂਰ ਕਹਿੰਦੇ ਨੇ ਉਹ ਵਿਸ਼ਿਆਂ ਦਾ ਮਾਇਆ ਦਾ ਜੂਆ ਖੇਡਦੇ ਨੇ ਕਾਚੀ ਸਾਰੀ। ਇਸੇ ਲਈ ਉਹਨਾਂ ਦੀ ਜਿਹੜੀ ਇਹ ਮਨ ਰੂਪੀ ਨਰਦ ਹੈ, ਜੀਵਨ ਰੂਪੀ ਨਰਦ ਹੈ, ਕੱਚੀ ਰਹਿ ਜਾਂਦੀ ਹੈ। ਇਹਦਾ ਮਤਲਬ ਉਹ ਆਪਣੇ ਜੀਵਨ ਦੇ ਵਿੱਚ ਪਰਪੱਕ ਨਹੀਂ ਹੋ ਸਕਦੇ, ਉਹ ਆਪਣੇ ਜੀਵਨ ਦੇ ਵਿੱਚ ਕਦੇ ਸਿੱਖੀ ਅਸੂਲਾਂ ਨੂੰ ਨਹੀਂ ਅਪਣਾ ਸਕਦੇ। ਉਹ ਆਪਣੇ ਜੀਵਨ ਦੇ ਵਿੱਚ, ਕਿਉਂਕਿ ਜਿਨ੍ਹਾਂ ਦਾ ਖਿਆਲ ਮਾਇਆ ਵੱਲ ਹੋਵੇ ਨਾ, ਤਾਂ ਉਹ ਕਦੇ ਵੀ ਧਰਮ ਨੂੰ ਨਹੀਂ ਕਮਾ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਵਿਸ਼ਿਆਂ ਦਾ ਜੂਆ ਖੇਡਦੇ ਨੇ, ਉਹ ਕੋਈ ਸੱਚ ਦਾ ਵਪਾਰ ਨਹੀਂ ਕਰਦੇ, ਵਿਸ਼ਿਆਂ ਦਾ ਜੂਆ ਖੇਡਦੇ ਨੇ, ਮਾਇਆ ਦਾ ਜੂਆ ਖੇਡਦੇ ਨੇ, ਅਤੇ ਉਹਨਾਂ ਦੀ ਜਿਹੜੀ ਜੀਵਨ ਰੂਪੀ ਨਰਦ ਹੈ ਉਹ ਕੱਚੀ ਰਹਿ ਜਾਂਦੀ, ਭਾਵ ਅਸਫਲ ਜੀਵਨ ਬਤੀਤ ਕਰਦੇ ਹਨ।
ਸੰਪਉ ਸੰਚੀ ਭੈ ਵਿਕਾਰ।
ਫਿਰ ਸਤਿਗੁਰੂ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਇੱਕ ਪਾਸੇ ਤੁਸੀਂ ਕਹਿੰਦੇ ਹੋ ਬਈ ਮਾਇਆ ਦੇ ਵਿੱਚ ਲੱਗ ਕੇ ਆਦਮੀ ਅਸਲੀਅਤ ਨੂੰ ਭੁੱਲ ਜਾਂਦਾ ਹੈ, ਪਰ ਇਸ ਤੋਂ ਬਿਨਾਂ ਗੁਜ਼ਾਰਾ ਵੀ ਤਾਂ ਨਹੀਂ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਠੀਕ ਹੈ ਵੀ ਲੋੜ ਮੁਤਾਬਕ ਤਾਂ ਸਭ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਪਰ ਜਿਹੜਾ ਲੋੜ ਤੋਂ ਵੱਧ ਸੰਪੋ ਸੰਚੀ, ਸੰਪੋ ਦਾ ਅਰਥ ਹੈ ਸੰਪਦਾ, ਭਾਵ ਮਾਇਆ ਧਨ ਦੌਲਤ, ਅਸੀਂ ਸੰਚੀ ਦਾ ਅਰਥ ਇਕੱਠੀ ਕਰਦੇ ਹਾਂ, ਥੋੜ੍ਹਾ ਜਿਹਾ ਆਪਣੇ ਮਨ ਵਿੱਚ ਸੋਚ ਕੇ ਦੇਖਣ ਦੀ ਲੋੜ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕਈ ਥਾਵੇਂ ਸਾਨੂੰ ਸਮਝਾਇਆ ਹੈ। ਸਤਿਗੁਰੂ ਕਹਿੰਦੇ ਨੇ ਤੀਨ ਸੇਰ ਕਾ ਦਿਹਾੜੀ ਮਹਿਮਾਨ। ਇਹ ਜਿਹੜਾ ਮਨੁੱਖ ਹੈ ਇਹ ਤਿੰਨ ਸੇਰ ਦੀ ਰੋਜ਼ ਖੁਰਾਕ ਖਾਂਦਾ ਹੈ, ਤਿੰਨ ਕੁ ਸੇਰ, ਚਲੋ ਸਮਝ ਲਓ ਇਹਦਾ ਅੰਨ ਪਾਣੀ 24 ਘੰਟਿਆਂ ਦੇ ਵਿੱਚ ਇਹ ਸ਼ਖਸ ਛਕਾ ਲੈਂਦਾ, ਅਤੇ ਬਾਕੀ ਜਿਹੜਾ ਅਸੀਂ ਜਮ੍ਹਾਂ ਕੀਤਾ ਉਹ ਤਾਂ ਸਾਡੇ ਕੰਮ ਨਹੀਂ ਨਾ ਹੈ, ਸੰਪੋ ਸਾਂਚੀ। ਦੂਸਰੇ ਪਾਸੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵੀ ਲਿਖਿਆ ਹੈ ਕਿ ਕਾਰਜ ਸਾਡੇ ਤੀਨ ਹੱਥ ਕਨੀ ਤਾਂ ਪੌਣੇ ਚਾਰ, ਵੀ ਆਹ ਜਿਹੜੀ ਧਰਤੀ ਹੈ ਜਾਂ ਘਰ ਬਾਰ ਨੇ ਅਤੇ ਬੜੇ ਬੜੇ ਹੋਰ ਸਾਡੇ ਅਡੰਬਰ ਨੇ। ਸਤਿਗੁਰੂ ਕਹਿੰਦੇ ਨੇ ਵੀ ਸਾਡੇ ਕੰਮ ਸਾਡੇ ਤਿੰਨ ਹੱਥ ਜ਼ਮੀਨ ਆਉਣੀ ਹੈ, ਅਖੀਰ ਦੇ ਉੱਤੇ ਸਾਡੇ ਤਿੰਨ ਹੱਥ ਵੀ ਸਾਡਾ ਸਰੀਰ ਪਿਆ ਹੁੰਦਾ, ਉਦੋਂ ਬਾਅਦ ਸਾਡੇ ਕਿਸੇ ਕੰਮ ਨਹੀਂ ਹੁੰਦੀ। ਅਤੇ ਕਣੀ ਤਾਂ ਪੌਣੇ ਚਾਰ, ਜੇ ਥੋੜ੍ਹੀ ਜਿਹੀ ਕਿਸੇ ਦੀ ਬਾਡੀ ਲੰਬੀ ਹੈ ਤਾਂ ਚਲੋ ਪੌਣੇ ਚਾਰ ਹੱਥ ਉਹਨੂੰ ਜ਼ਮੀਨ ਦੀ ਲੋੜ ਪੈਂਦੀ ਹੈ, ਬਾਕੀ ਤਾਂ ਸਭ ਕੁਝ ਐਵੇਂ ਹੀ ਅਸੀਂ ਝੂਠੀ ਮੇਰ ਤੇਰ ਦੇ ਵਿੱਚ ਫਸੇ ਹੋਏ ਹਨ। ਇਸੇ ਲਈ ਹਜ਼ੂਰ ਕਹਿੰਦੇ ਨੇ ਸੰਪੋ ਸਾਂਚੀ, ਜਿਸ ਆਦਮੀ ਨੇ ਲੋੜ ਤੋਂ ਵੱਧ ਮਾਇਆ ਇਕੱਠੀ ਕੀਤੀ ਹੈ, ਭਏ ਵਿਕਾਰ, ਬਈ ਉਹਦੇ ਨਾਲ ਤਾਂ ਕਈ ਤਰ੍ਹਾਂ ਦੇ ਵਿਕਾਰ ਖੋਟੇ ਕੰਮ ਮਨੁੱਖ ਦੇ ਅੰਦਰ ਪੈਦਾ ਹੁੰਦੇ ਨੇ, ਕਿਉਂਕਿ ਇਹ ਮਾਇਆ ਦਾ ਸੁਭਾਵ ਹੈ, ਜਦੋਂ ਬਹੁਤੀ ਮਾਇਆ ਕਿਸੇ ਕੋਲ ਆਉਂਦੀ ਹੈ ਨਾ ਤਾਂ ਫਿਰ ਉਹਦੇ ਨਾਲ ਇਹ ਵਿਕਾਰ ਵੀ ਕਰਦਾ, ਐਸ਼ ਵੀ ਕਰਦਾ, ਉਸਨੂੰ ਐਸ਼ ਦਾ ਨਾਮ ਦਿੱਤਾ ਜਾਂਦਾ। ਅਤੇ ਹਜ਼ੂਰ ਕਹਿੰਦੇ ਨੇ ਸੰਪੋ ਸਾਂਚੀ, ਜਿਹੜਾ ਮਨੁੱਖ ਬਹੁਤੀ ਮਾਇਆ ਇਕੱਠੀ ਕਰਦਾ ਹੈ ਅਤੇ ਭਏ ਵਿਕਾਰ, ਫਿਰ ਉਹਦੇ ਕੋਲੋਂ ਬਹੁਤੇ ਵਿਕਾਰ ਹੁੰਦੇ ਨੇ, ਉਹ ਬਹੁਤੇ ਭੈੜੇ ਕੰਮ ਕਰਦਾ ਹੈ, ਉਹ ਵਿਭਚਾਰ ਕਰੇਗਾ, ਉਹ ਆਪਣੀ ਮਾਇਆ ਨੂੰ ਨਜਾਇਜ਼ ਤਰੀਕੇ ਦੇ ਨਾਲ ਵਰਤੇਗਾ। ਇਹ ਆਮ ਮਨਮੁੱਖਾਂ ਦੀ ਗੱਲ ਹੈ, ਗੁਰਮੁੱਖਾਂ ਦੀ ਗੱਲ ਨਹੀਂ। ਇਸੇ ਲਈ ਜਿਹੜੇ ਗੁਰਮੁੱਖ ਨੇ ਉਹ ਤਾਂ ਮਾਇਆ ਨਾਲ ਕੋਈ ਸੇਵਾ ਕਰਦੇ ਨੇ, ਕੋਈ ਹੋਰ ਪਰਉਪਕਾਰ ਦਾ ਕਾਰਜ ਕਰਦੇ ਨੇ, ਕੋਈ ਲੋਕ ਭਲਾਈ ਦੇ ਕੰਮਾਂ ਲਈ ਮਾਇਆ ਸਫਲ ਕਰਦੇ ਨੇ, ਪਰ ਹਜ਼ੂਰ ਕਹਿੰਦੇ ਜਿਹੜੇ ਆਮ ਸਾਧਾਰਨ ਮਨੁੱਖ ਨੇ ਉਹ ਸੰਭਵ ਸਾਂਚੀ ਜਿੰਨੀ ਮਾਇਆ ਉਹਨਾਂ ਨੇ ਇਕੱਠੀ ਕੀਤੀ ਭਏ ਵਿਕਾਰ, ਅਤੇ ਉਹਨੇ ਬਹੁਤੇ ਵਿਕਾਰ ਪਾ ਫਜ਼ੂਲ ਕੰਮ ਖੋਟੇ ਕੰਮ ਉਹਨਾਂ ਨੂੰ ਆ ਕੇ ਘੇਰ ਲੈਂਦੇ ਨੇ। ਇਹ ਕਲਗੀਧਰ ਪਾਤਸ਼ਾਹ ਨੇ ਬੜਾ ਸੁੰਦਰ ਇੱਕ ਦੋਹਰਾ ਲਿਖਿਆ ਹੈ, ਉਹ ਲਿਖਦੇ ਨੇ ਏਕ ਮਦੀ ਦੂਜਾ ਤਾਰਨ ਤੀਜਾ ਤਨ ਹੋਏ ਤਾਮ, ਪਾਪ ਕਰੇ ਬਿਨ ਕਿਉਂ ਬਚੈ ਬਚੈ ਬਚਾਵੈ ਰਾਮ। ਜਿੱਥੇ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣ, ਇੱਕ ਸ਼ਰਾਬ, ਦੂਸਰੀ ਜਵਾਨੀ ਅਤੇ ਤੀਸਰਾ ਹੈ ਧਨ, ਇਹ ਤਿੰਨ ਚੀਜ਼ਾਂ ਜਿੱਥੇ ਆ ਜਾਂਦੀਆਂ ਨੇ ਤਾਂ ਫਿਰ ਉੱਥੇ ਆਦਮੀ ਪਾਪ ਤੋਂ ਬਚ ਨਹੀਂ ਸਕਦਾ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਹੈ, ਏਕ ਮਦੀ ਦੂਜਾ ਤਰਨ ਤੀਜਾ ਧਨ ਹੋਏ ਤਾਮ, ਇਹ ਤਿੰਨ ਚੀਜ਼ਾਂ ਜਿੱਥੇ ਇਕੱਠੀਆਂ ਹੋ ਜਾਂਦੀਆਂ ਉੱਥੇ ਪਾਪ ਆ ਹੀ ਜਾਂਦੇ। ਅਤੇ ਹਾਂ, ਸਤਿਗੁਰੂ ਕਹਿੰਦੇ ਨੇ ਕੋਈ ਵਾਹਿਗੁਰੂ ਕਿਰਪਾ ਕਰੇ ਬਚਾਵੇ ਤਾਂ ਭਾਵੇਂ ਕੋਈ ਬਚ ਜਾਵੇ, ਨਹੀਂ ਵਰਨਾ ਜਿੱਥੇ ਤਿੰਨ ਚੀਜ਼ਾਂ ਆ ਗਈਆਂ ਉੱਥੇ ਆਦਮੀ ਪਾਪ ਤੋਂ ਨਹੀਂ ਬਚਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਸੰਪੋ ਸਾਂਚੀ ਭਏ ਵਿਕਾਰ, ਜਦੋਂ ਆਦਮੀ ਬਹੁਤੀ ਮਾਇਆ ਇਕੱਠੀ ਕਰਦਾ ਹੈ ਅਤੇ ਫਿਰ ਉਹ ਧਾਰਮਿਕ ਮਰਯਾਦਾ ਨੂੰ ਵੀ ਛੱਡ ਦਿੰਦਾ ਹੈ, ਤੇ ਫਿਰ ਕੁਰਾ ਤਾਂ ਕਰਦਾ, ਸ਼ਰਾਬਾਂ ਕਬਾਬਾਂ ਦਾ ਸੇਵਨ ਕਰਦਾ, ਬਹੁਤੇ ਵਿਕਾਰ ਭੋਗਦਾ ਹੈ।
ਹਰਖ ਸੋਕ ਉਬੇ ਦਰਬਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਸ ਮਨੁੱਖ ਦੇ ਦਰਬਾਰ ਦਾ ਉੱਤੇ, ਦਰਬਾਰ ਦਾ ਅਰਥ ਹੈ ਦਰਵਾਜ਼ੇ ਉੱਤੇ, ਹਰਖ ਤੇ ਸ਼ੋਕ ਦੋਵੇਂ ਹੀ ਉਹ ਦੋ ਸੰਤਰੀ ਬਣ ਕੇ ਖਲੋ ਜਾਂਦੇ ਨੇ। ਇਹਦਾ ਮਤਲਬ ਇਹ ਹੈ ਜਿਹੜਾ ਆਦਮੀ ਮਾਇਆ ਦੇ ਪਿੱਛੇ ਪਿਆ ਰਹਿੰਦਾ ਹੈ ਨਾ, ਅਤੇ ਫਿਰ ਕਦੇ ਆ ਜਾਂਦੀ ਹੈ ਖੁਸ਼ ਹੋ ਜਾਂਦਾ ਹੈ, ਕਿਧਰੇ ਉਹ ਨਿਕਲ ਜਾਂਦੀ ਹੈ, ਸੋਗ ਪੈ ਜਾਂਦਾ ਹੈ। ਕਿਉਂਕਿ ਆਮ ਸਾਧਾਰਨ ਮਨੁੱਖ ਦੀ ਜ਼ਿੰਦਗੀ ਤਾਂ ਇਹੀ ਹੈ ਨਾ, ਉਹ ਮਾਇਆ ਇਕੱਠੀ ਕਰਨ ਦੇ ਵਿੱਚ ਲੱਗਿਆ ਹੋਇਆ। ਜਦੋਂ ਬਹੁਤੀ ਮਾਇਆ ਆ ਜਾਂਦੀ ਫਿਰ ਬਹੁਤੇ ਪਾਪ ਅਤੇ ਵਿਕਾਰ ਭੋਗਣ ਲੱਗ ਜਾਂਦਾ ਹੈ, ਤੇ ਫਿਰ ਹਰਖ ਤੇ ਸ਼ੋਕ ਦੋਨੇ ਉਹਦੇ ਦਰਵਾਜ਼ੇ ਤੇ ਖੜੇ ਰਹਿੰਦੇ ਹਨ।
ਸੁਖ ਸਹਿਜੇ ਜਪ ਹਿਰਦੈ ਮੁਰਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਤੁਸੀਂ ਸੁਖ ਸਹਿਜੇ ਆਤਮਕ ਸੁਖ ਨੂੰ ਪ੍ਰਾਪਤ ਕਰਨਾ ਹੈ, ਜਪ ਹਿਰਦੈ ਮੁਰਾਰ, ਫਿਰ ਆਪਣੇ ਹਿਰਦੇ ਵਿੱਚ ਮੁਰਾਰ ਦਾ ਅਰਥ ਹੈ ਵਾਹਿਗੁਰੂ ਦਾ ਸਿਮਰਨ ਕਰੋ, ਵਾਹਿਗੁਰੂ ਦਾ ਚਿੰਤਨ ਕਰੋ। ਜਦੋਂ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਜਪੋਗੇ, ਇਹਦੇ ਨਾਲ ਤੁਹਾਨੂੰ ਆਤਮਕ ਸੁਖ ਵੀ ਪ੍ਰਾਪਤ ਹੋ ਸਕਦਾ ਹੈ।
ਨਦਰ ਕਰੇ ਤਾਂ ਮੇਲ ਮਿਲਾਏ,
ਸੱਚੀ ਪਾਤਸ਼ਾਹੀ ਦਾਤਾਂ ਮਿਲਦੀਆਂ ਕਿੱਥੋਂ ਨੇ? ਤਾਂ ਹਜ਼ੂਰ ਕਹਿੰਦੇ ਗੁਰੂ ਦੀ ਸ਼ਰਨ ਵਿੱਚੋਂ। ਤੇ ਗੁਰੂ ਦੇ ਨਾਲ ਮਿਲਾਪ ਕਿਵੇਂ ਹੁੰਦਾ ਹੈ? ਨਦਰ ਕਰੇ ਤਾਂ ਮੇਲ ਮਿਲਾਏ, ਜਦੋਂ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਤਾਂ ਮੇਲ ਮਿਲਾਏ, ਤਾਂ ਇਸ ਜੀਵ ਨੂੰ ਗੁਰੂ ਦੇ ਮੇਲ ਵਿੱਚ ਮਿਲਾ ਦਿੰਦਾ ਹੈ। ਭਾਵ ਜਦੋਂ ਵਾਹਿਗੁਰੂ ਕਿਸੇ 'ਤੇ ਪ੍ਰਸੰਨ ਹੁੰਦਾ ਹੈ, ਉਹ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਦੀ ਦੀਖਿਆ ਸਿੱਖਿਆ ਨੂੰ ਸੁਣਨ ਲੱਗ ਜਾਂਦਾ ਹੈ।
ਗੁਣ ਸੰਗ੍ਰਹਿ ਔਗੁਣ ਸ਼ਬਦ ਜਲਾਏ,
ਅਤੇ ਫਿਰ ਉਹ ਚੰਗੇ ਜਿਹੜੇ ਗੁਣ ਨੇ ਸਤ ਸੰਤੋਖ ਆਦਿਕ, ਉਹਨਾਂ ਨੂੰ ਸੰਗ੍ਰਹਿ ਇਕੱਤਰ ਕਰਨ ਲੱਗ ਜਾਂਦਾ ਹੈ, ਅਤੇ ਔਗੁਣ ਸ਼ਬਦ ਜਲਾਏ, ਅਤੇ ਗੁਰੂ ਕੇ ਸ਼ਬਦ ਦੁਆਰਾ ਨਾਮ ਬਾਣੀ ਦਾ ਅਭਿਆਸ ਕਰਕੇ ਜਿਹੜੇ ਔਗੁਣ ਨੇ ਉਹਨਾਂ ਨੂੰ ਸਾੜਨ ਲੱਗ ਜਾਂਦਾ ਹੈ। ਕਿਉਂਕਿ ਸਤਸੰਗਤ ਵਿੱਚ ਆ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ, ਬਾਣੀ ਸੁਣ ਕੇ ਸਾਨੂੰ ਪਤਾ ਲੱਗਦਾ ਹੈ ਵੀ ਆਹ ਜਿਹੜੇ ਔਗੁਣ ਨੇ ਇਹਨਾਂ ਨੂੰ ਛੱਡਣਾ ਚਾਹੀਦਾ, ਐਬਾਂ ਨੂੰ, ਕੁਰੈਤਾਂ ਨੂੰ, ਔਗੁਣਾਂ ਨੂੰ ਛੱਡਣਾ ਚਾਹੀਦਾ ਹੈ, ਅਤੇ ਫਿਰ ਉਹਦੀ ਥਾਂ 'ਤੇ ਚੰਗੇ ਗੁਣ ਗ੍ਰਹਿਣ ਕਰਨੇ ਚਾਹੀਦੇ ਨੇ। ਅਤੇ ਫਿਰ ਜਿਵੇਂ ਜਿਵੇਂ ਮਨੁੱਖ ਸੰਗਤ ਵਿੱਚ ਆਉਂਦਾ ਹੈ, ਅਤੇ ਫਿਰ ਗੁਰੂ ਦੀ ਕਿਰਪਾ ਨਾਲ ਸ਼ਬਦ ਬਾਣੀ ਦੇ ਅਭਿਆਸ ਦੇ ਵਿੱਚ ਲੱਗ ਜਾਂਦਾ, ਜਿਹਦੇ ਨਾਲ ਚੰਗੇ ਗੁਣ ਆਪਣੇ ਆਪ ਹੀ ਗ੍ਰਹਿਣ ਹੋਈ ਜਾਂਦੇ ਨੇ, ਤੇ ਔਗਣ ਆਪਣੇ ਆਪ ਹੀ ਨਿਕਲੀ ਜਾਂਦੇ ਹਨ।
ਗੁਰਮੁਖ ਨਾਮ ਪਦਾਰਥ ਪਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਗੁਰੂ ਦੀ ਕਿਰਪਾ ਨਾਲ ਤੇ ਗਿਆਨ ਰੂਪੀ ਪਦਾਰਥ ਨੂੰ ਉਹ ਪ੍ਰਾਪਤ ਕਰ ਲੈਂਦਾ ਹੈ। ਇਹਦਾ ਮਤਲਬ ਇਹ ਹੈ ਪਹਿਲਾਂ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਦਾ ਮੇਲ ਹੁੰਦਾ, ਤੇ ਗੁਰੂ ਦੇ ਮੇਲ ਵਿੱਚ ਆ ਕੇ ਆਦਮੀ ਗੁਰੂ ਸ਼ਬਦ ਦੀ ਕਮਾਈ ਕਰਦਾ ਹੈ, ਫਿਰ ਚੰਗੇ ਗੁਣ ਗ੍ਰਹਿਣ ਕਰਦਾ, ਔਗੁਣਾਂ ਨੂੰ ਸਾੜਦਾ ਹੈ, ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਸਨੂੰ ਗਿਆਨ ਰੂਪੀ ਪਦਾਰਥ ਵੀ ਪ੍ਰਾਪਤ ਹੋ ਜਾਂਦਾ ਹੈ।
ਆਵੇ ਸਭ ਦੁੱਖ ਨਿਵਾਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਨਾਮ ਤੋਂ ਸਭ ਦੁੱਖ ਨਿਵਾਸ, ਵੀ ਸਾਰਾ ਸੰਸਾਰ ਦੁੱਖ ਨਿਵਾਸ, ਦੁੱਖ ਦਾ ਹੀ ਮੁਕਾਮ, ਦੁੱਖ ਦਾ ਘਰ ਬਣਿਆ ਹੋਇਆ ਹੈ।
ਮਨਮੁਖ ਮੂੜ ਮਾਇਆ ਚਿਤ ਵਾਸ,
ਤੇ ਜਿਹੜੇ ਮਨਮੁਖ ਲੋਕ ਨੇ ਤੇ ਮੂੜ ਬੇਸਮਝ ਨੇ, ਮਾਇਆ ਚਿਤ ਵਾਸ, ਮਾਇਆ ਦੇ ਵਿੱਚ ਉਹਨਾਂ ਦਾ ਚਿਤ ਵਸ ਰਿਹਾ ਹੈ। ਭਾਵ ਜਿਹੜੇ ਮਨਮੁਖ ਲੋਕ ਨੇ, ਮੂਰਖ ਆਦਮੀ ਨੇ, ਮਾਇਆ ਮਨੋਹ ਨਾ ਵਿਸਰੈ ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਮ। ਹੁਣ ਜੇ ਗੁਰਮੁਖ ਤੇ ਮਨਮੁਖ ਦੇ ਲੱਛਣਾਂ ਦਾ ਪਤਾ ਲਾਉਣਾ ਹੋਵੇ ਤੇ ਹਰ ਆਦਮੀ ਖੁਦ ਵੀ ਇਹਦੇ ਬਾਰੇ ਅੰਦਾਜ਼ਾ ਲਾ ਸਕਦਾ। ਹਜ਼ੂਰ ਕਹਿੰਦੇ ਨੇ ਮਨਮੁਖ ਮੂੜ ਮਾਇਆ ਚਿਤ ਵਸ, ਜਿਹੜਾ ਮੂਰਖ ਮਨਮੁਖ ਆਦਮੀ ਹੈ ਉਹਦਾ ਚਿਤ ਮਾਇਆ ਵਿੱਚ ਵਸਦਾ ਹੈ। ਤੇ ਹੁਣ ਤੁਸੀਂ ਦੇਖ ਲਓ ਵੀ ਹੁਣ ਅਸੀਂ ਭਾਵੇਂ ਵੀ ਚਾਹੇ ਕੰਮ ਧਰਮ ਦਾ ਵੀ ਕਰਦੇ ਹਾਂ, ਕੋਈ ਬਾਣੀ ਵੀ ਪੜ੍ਹਦੇ ਹਾਂ, ਗੁਰੂ ਘਰ ਸੇਵਾ ਵੀ ਕਰਦੇ ਹਾਂ, ਕੀਰਤਨ ਵੀ, ਕਥਾ ਵੀ ਕਰਦੇ, ਪਰ ਮਨ ਕਿੱਥੇ ਹੈ? ਗੱਲ ਤਾਂ ਮਨ ਦੀ ਹੈ ਨਾ। ਸਤਿਗੁਰੂ ਕਹਿੰਦੇ ਨੇ ਮਨਮੁਖ ਤੇ ਮੂਰਖ ਦਾ ਚਿੱਤ ਮਾਇਆ ਦੇ ਵਿੱਚ ਹੀ ਵਸਦਾ ਹੈ।
ਗੁਰਮੁਖ ਗਿਆਨ ਤੁਰ ਕਰਮ ਲਿਖਿਆਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਨੂੰ ਗਿਆਨ ਪ੍ਰਾਪਤ ਹੁੰਦਾ ਹੈ। ਕਿਉਂ? ਤੁਰ ਕਰਮ ਲਿਖਿਆਸ, ਉਹਨਾਂ ਦੇ ਮੱਥੇ ਤੇ ਤੁਰ ਤੋਂ ਵਾਹਿਗੁਰੂ ਪਰਮੇਸ਼ਰ ਨੇ ਸ੍ਰੇਸ਼ਟ ਕਰਮ ਲਿਖੇ ਹੁੰਦੇ ਨੇ, ਜਿਸ ਦਾ ਸਦਕਾ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਮਨ ਚੰਚਲ ਧਾਵਤ ਫੁਨ ਧਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਦਾ ਸੁਭਾਅ ਬੜਾ ਚੰਚਲ ਹੈ, ਇਹ ਤੇ ਜੰਗਲ ਦੇ ਪੰਛੀ ਵਾਂਗੂ ਹੈ, ਇਹ ਤੇ ਬਾਂਦਰ ਵਾਂਗੂ ਟਪੂਸੀਆਂ ਮਾਰਦਾ ਹੀ ਰਹਿੰਦਾ ਹੈ। ਮਨ ਚੰਚਲ ਧਾਵਤ, ਇਹ ਮਨ ਚੰਚਲ ਹੈ, ਧਾਵਤ ਦਾ ਅਰਥ ਹੈ ਦੌੜਦਾ ਹੈ, ਤੇ ਫਿਰ ਇੱਕ ਪਾਸੇ ਦੌੜ ਕੇ ਉੱਥੇ ਫਿਰ ਉਹ ਖੜਦਾ ਨਹੀਂ, ਫੁਨ ਧਾਵੈ, ਫਿਰ ਦੂਸਰੇ ਪਾਸੇ ਦੌੜਦਾ ਹੈ। ਕਬਹੂੰ ਜੀਰਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ ਸਾਡੇ ਮਨ ਦੀ ਅਵਸਥਾ ਹੈ।
ਸਾਚੇ ਸੂਚੇ ਮੈਲ ਨਾ ਭਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈ ਸਾਚੇ ਸੂਚੇ, ਵੀ ਜਿਹੜੇ ਸੱਚੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਨੇ, ਮੈਲ ਨਾ ਪਾਵੈ, ਅਤੇ ਉਹਨਾਂ ਨੂੰ ਮੈਲ ਨਹੀਂ ਚੰਗੀ ਲੱਗਦੀ। ਇਹਦਾ ਮਤਲਬ ਇਹ ਹੈ ਵੀ ਜਿਹੜੇ ਸੱਚੇ ਸੁੱਚੇ ਜੀਵਨ ਵਾਲੇ ਮਹਾਂਪੁਰਖ ਬਣ ਜਾਂਦੇ ਨੇ, ਅਤੇ ਉਹਨਾਂ ਨੂੰ ਜਿਹੜੀ ਬਾਹਰਲੀ ਮੈਲ ਹੈ ਉਹ ਵੀ ਚੰਗੀ ਨਹੀਂ ਲੱਗਦੀ। ਉਹ ਆਪਣਾ ਬਾਹਰਲਾ ਜੀਵਨ ਵੀ ਸਾਫ਼ ਸੁਥਰਾ ਰੱਖਦੇ ਨੇ, ਪਵਿੱਤਰਤਾ ਨੂੰ ਹਮੇਸ਼ਾ ਲਈ ਕਾਇਮ ਰੱਖਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਜਦੋਂ ਗੁਰੂ ਘਰ ਜਾਣਾ ਉਸ ਵੇਲੇ ਵੀ ਇਸ਼ਨਾਨ ਕਰਕੇ ਹੱਥ ਪੈਰ ਧੋ ਕੇ ਕੱਪੜੇ ਬਦਲ ਕੇ ਜਾਣਾ, ਇਹ ਹੈ ਸਿੱਖੀ ਦੀ ਮਰਿਆਦਾ ਅਤੇ ਪਵਿੱਤਰਤਾ। ਅਤੇ ਇਹਦੇ ਨਾਲ ਹੀ ਸੱਚੇ ਸੁੱਚੇ ਮੈਲ ਨਾ ਪਾਵੇ, ਜਿਹੜੇ ਸੱਚੇ ਸੁੱਚੇ ਜੀਵਨ ਵਾਲੇ ਮਹਾਂਪੁਰਖ ਨੇ ਉਹਨਾਂ ਨੂੰ ਅੰਦਰਲੀ ਮੈਲ ਵੀ ਨਹੀਂ ਚੰਗੀ ਲੱਗਦੀ, ਕਿਉਂਕਿ ਇੱਕ ਮੈਲ ਬਾਹਰ ਹੈ ਜਿਹੜੀ ਸਾਡੇ ਸਰੀਰ ਨੂੰ ਲੱਗਦੀ, ਕੱਪੜਿਆਂ ਨੂੰ ਲੱਗਦੀ ਹੈ। ਗੁਰਮੁਖ ਨੂੰ ਮੈਲੇ ਕੱਪੜੇ ਵੀ ਚੰਗੇ ਨਹੀਂ ਲੱਗਦੇ, ਸਰੀਰ ਵੀ ਮੈਲਾ ਚੰਗਾ ਨਹੀਂ ਲੱਗਦਾ। ਇਸੇ ਲਈ ਗੁਰਮੁਖ ਇਸ਼ਨਾਨ ਕਰਦੇ ਨੇ, ਬਸਤਰ ਸਾਫ਼ ਸੁਥਰੇ ਰੱਖਦੇ ਨੇ, ਅਤੇ ਜਿਹੜੇ ਦੂਸਰੇ ਪਾਸੇ ਜਿਹੜੀ ਸਾਡੇ ਮਨ ਦੀ ਮੈਲ ਹੈ, ਕਿਉਂਕਿ ਮਨ ਦੀ ਮੈਲ ਕਿਹੜੀ ਹੈ? ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ, ਉਹ ਹੈ ਪਾਪਾਂ ਦੀ, ਵਿਕਾਰਾਂ ਦੀ, ਹਉਮੈ ਦੀ ਮੈਲ। ਜਿਹੜੇ ਸੱਚੇ ਸੁੱਚੇ ਜੀਵਨ ਵਾਲੇ ਨੇ, ਅਤੇ ਉਹਨਾਂ ਨੂੰ ਨਾ ਬਾਹਰਲੀ ਮੈਲ ਚੰਗੀ ਲੱਗਦੀ ਆ, ਨਾ ਹੀ ਅੰਦਰਲੀ ਜਿਹੜੀ ਮਨ ਦੀ ਮੈਲ ਹੈ ਉਹ ਉਹਨਾਂ ਨੂੰ ਪਾਉਂਦੀ ਹੈ।
ਨਾਨਕ ਗੁਰਮੁਖ ਹਰ ਗੁਣ ਗਾਵੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਹਰ ਗੁਣ ਗਾਵੈ, ਉਹ ਤੇ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦਾ ਰਹਿੰਦਾ, ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਰਹਿੰਦਾ, ਇਹਦੇ ਨਾਲ ਉਹ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ ਹੈ, ਇਹਦੇ ਨਾਲ ਉਹ ਆਪਣੀ ਸਾਰੀ ਤਨ ਅਤੇ ਮਨ ਦੀ ਮੈਲ ਨੂੰ ਦੂਰ ਕਰ ਲੈਂਦਾ ਹੈ। ਕਿਉਂਕਿ ਕੀਰਤਨ ਕਰਨ ਦੇ ਨਾਲ, ਬਾਣੀ ਪੜ੍ਹਨ ਦੇ ਨਾਲ ਸਾਡੀ ਪਾਪਾਂ ਦੀ ਮੈਲ ਵੀ ਕੱਟੀ ਜਾਂਦੀ ਹੈ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਅਤੇ ਬੜੇ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਈਏ। ਇੱਕ ਇੱਕ ਪੰਕਤੀ ਵਿੱਚ ਇੰਨਾ ਡੂੰਘਾ ਸਿਧਾਂਤ ਹੈ। ਕਿਸੇ ਕਵੀ ਨੇ ਇੱਕ ਬੜਾ ਸੁੰਦਰ ਬਚਨ ਲਿਖਿਆ ਹੈ, ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ। ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਿਧਾਂਤ ਹੈ ਵੀ ਜਿਹੜਾ ਸਮੁੰਦਰ ਨਾਲੋਂ ਵੀ ਡੂੰਘਾ ਹੈ। ਅਤੇ ਹੁਣ ਤਾਂ ਚਲੋ ਆਪਾਂ ਲੜੀਵਾਰ ਕਥਾ ਕਰਦੇ ਹਾਂ, ਜੇ ਇੱਕ ਇੱਕ ਪੰਕਤੀ 'ਤੇ ਵੀ ਵਿਚਾਰ ਕਰੀਏ ਨਾ ਕਿੰਨੀ ਮਰਜ਼ੀ ਵਿਆਖਿਆ ਹੋ ਜਾਵੇ, ਅਤੇ ਇੰਨਾ ਡੂੰਘਾ ਸਿਧਾਂਤ ਹੈ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਅਗਾਧ ਬੋਧ ਹੈ। ਜਿੰਨੀ ਸਤਿਗੁਰੂ ਕਿਸੇ 'ਤੇ ਕਿਰਪਾ ਕਰਦੇ ਨੇ ਓਨੀ ਕੁ ਸੋਝੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ, ਪਰ ਗੁਰਬਾਣੀ ਦਾ ਅੰਤ ਕੋਈ ਨਹੀਂ ਪਾ ਸਕਦਾ। ਇਹ ਰਤਨਾਂ ਦਾ ਸਾਗਰ ਹੈ, ਠੀਕ ਹੈ ਹੀਰੇ ਮੋਤੀ ਹੰਸ ਚੁਗਦੇ ਨੇ, ਪਰ ਇਹਦਾ ਅੰਤ ਕੋਈ ਨਹੀਂ ਪਾ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਬਾਣੀ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ।
ਸਾਚੇ ਸੂਚੇ ਮੈਲ ਨਾ ਭਾਵੈ, ਨਾਨਕ ਗੁਰਮੁਖ ਹਰ ਗੁਣ ਗਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।